ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 122 ਅੰਗ ਦੇ 23ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਤੇਰੇ ਭਗਤ ਸੋਹ ਸੱਚ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੁਰ ਕੈ ਸ਼ਬਦ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਨਾਮ ਸਵਾਰੇ, ਭਾਵ ਨਾਮ ਜਪ ਕੇ ਜਿਨ੍ਹਾਂ ਨੇ ਆਪਣੇ ਮਨ ਬੁੱਧ ਚਿੱਤ ਹੰਕਾਰ ਆਦਿਕ ਆਪਣੇ ਅੰਤਸ਼ਕਰਨ ਨੂੰ ਅੰਦਰੋਂ ਸਵਾਰ ਲਿਆ, ਮਹਾਰਾਜ ਜੀ ਫਰਮਾਉਂਦੇ ਨੇ ਉਹ ਜਿਹੜੇ ਸੋਭਨੀਕ ਗੁਰਮੁਖ ਨੇ, ਇਹ ਸੱਚੇ ਅਕਾਲ ਪੁਰਖ ਵਾਹਿਗੁਰੂ ਤੇਰੇ ਸੱਚੇ ਦਰਬਾਰ ਦੇ ਵਿੱਚ ਉਹ ਸੱਚ ਨਾਮ ਜੋੜਨ ਵਾਲੇ, ਸੱਚੇ ਨਾਮ ਦੇ ਵਿੱਚ ਲੱਗ ਕੇ ਜੋ ਸਮਰ ਗਏ ਨੇ, ਔਰ ਜਿਨ੍ਹਾਂ ਨੂੰ ਤੁਸੀਂ ਖਜ਼ਾਨੇ ਵਿੱਚ ਪਾ ਲਿਆ ਹੈ, ਉਹ ਤੁਹਾਡੇ ਅੰਦਰ ਲੀਨ ਹੋ ਕੇ ਉੱਜਲ ਮੁੱਖ ਵਾਲੇ ਬਣ ਕੇ ਸੋਭਾ ਪਾ ਰਹੇ ਤੁਹਾਡੇ ਦਰਬਾਰ ਦੇ ਵਿੱਚ। ਗੋਬਿੰਦ ਉੱਜਲ ਉੱਜਲ ਹੰਸਾ, ਜਿਵੇਂ ਮਹਾਰਾਜ ਨੇ ਕੱਲ ਬਚਨ ਕੀਤਾ ਸੀ, ਇਹ ਗੋਬਿੰਦ ਪਰਮੇਸ਼ਰ ਜੀ ਉੱਜਲ ਨੇ, ਉਹਨਾਂ ਦੇ ਜਿਹੜੇ ਹੰਸਾ ਤੋਂ ਭਾਵ ਜੀਵ ਨੇ ਉਹ ਵੀ ਉੱਜਲ ਹੋ ਜਾਂਦੇ ਨੇ, ਹੰਸਾਂ ਵਰਗੇ ਚਿੱਟੇ ਹੋ ਜਾਂਦੇ ਨੇ, ਹੰਸਾਂ ਵਰਗੇ ਗੁਣ ਆ ਜਾਂਦੇ ਨੇ ਉਹਨਾਂ ਦੇ ਵਿੱਚ, ਉਹ ਤੇਰੇ ਦਰ ਦੇ ਉੱਤੇ ਬੈਠੇ ਸੋਭਨੀਕ ਹੁੰਦੇ ਨੇ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਉਹ ਹਮੇਸ਼ਾ ਹੀ ਹੁਣ ਰਾਤ ਦਿਨ ਆਨ ਦੋ ਵਿੱਚ ਰਹਿੰਦੇ ਨੇ, ਇਹ ਦੋ ਤੋਂ ਭਾਵ ਦਵੈਸ਼ ਆਨ ਹੁੰਦਾ ਰਹਿਤ ਆਨੰਦ, ਇਹਦਾ ਨਾਮ ਹੀ ਆਨੰਦ ਹੈ। ਜਦੋਂ ਤੱਕ ਹਿਰਦੇ ਅੰਦਰ ਈਰਖਾ ਦਵੈਸ਼ ਹੈ, ਕਿਸੇ ਨਾਲ ਵੈਰ ਹੈ, ਕਿਸੇ ਨਾਲ ਮਿੱਤਰਤਾ ਹੈ, ਮਨ ਦੇ ਅੰਦਰ ਸੰਬਿਰਤੀ ਨਹੀਂ ਹੈ, ਜਦੋਂ ਤੱਕ ਵੈਰ ਵਿਰੋਧ ਭਾਵਨਾ, ਦੂਜੇ ਨੂੰ ਛੋਟਾ ਸਮਝਣਾ, ਵੱਡੇ ਨਾਲ ਈਰਖਾ ਕਰਨੀ, ਛੋਟੇ ਨੂੰ ਦਬਾ ਕੇ ਰੱਖਣਾ ਇਤਿਆਦਿਕ ਬਹੁਤ ਸਾਰੀਆਂ ਮਨੁੱਖ ਦੇ ਅੰਦਰ ਅਲਾਮਤਾਂ ਹੁੰਦੀਆਂ ਨੇ, ਇੰਨਾ ਜ਼ਿਆਦਾ ਸ਼ੁੱਧ ਨਹੀਂ ਹੁੰਦਾ ਮਨ। ਪਰ ਮਹਾਰਾਜ ਕਹਿੰਦੇ ਨਾਮ ਜਪਣ ਕਰਕੇ ਜਦੋਂ ਆਨ ਦੋ ਹੁੰਦੇ ਨੇ, ਦਵੈਸ਼ ਤੋਂ ਰਹਿਤ, ਈਰਖਾ ਤੋਂ ਰਹਿਤ ਹੋ ਜਾਂਦੇ ਨੇ, ਕਿਸੇ ਨਾਲ ਲੜਾਈ ਝਗੜਾ ਨਹੀਂ, ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਦੇ ਨੇ, ਉਹ ਕੁਦਰਤੀ ਆਨੰਦ ਬਣਿਆ ਰਹਿੰਦਾ। ਕਿਉਂਕਿ ਵੈਰ ਵਿਰੋਧ ਵਾਲੇ ਇਨਸਾਨ ਹਮੇਸ਼ਾ ਬੈਠੇ ਤੜਫੀ ਜਾਂਦੇ ਰਹਿੰਦੇ ਨੇ, ਦੂਜੇ ਬਾਰੇ ਮਾੜਾ ਸੋਚਦੇ ਨੇ ਉਹ, ਪਰ ਰੱਬ ਦੇ ਪਿਆਰੇ ਆਪਣੇ ਆਨੰਦ ਵਿੱਚ ਲੀਨ ਰਹਿ ਕੇ ਗੁਣ ਗਾਇਨ ਕਰੀ ਜਾਂਦੇ ਨੇ, ਅਤੇ ਗੁਣਾਂ ਨੂੰ ਕਹਿ ਕਹਿ ਕੇ ਗੁਣੀ ਜੋ ਪਰਮਾਤਮਾ ਹੈ ਉਹਦੇ ਵਿੱਚ ਸਮਾਵਣਿਆਂ ਤੋਂ ਭਾਵ ਲੀਨ ਹੋ ਗਏ। ਕਿਉਂਕਿ ਹੁਣ ਉਹਨਾਂ ਦੇ ਅੰਦਰ ਇਹ ਈਰਖਾ ਦਵੈਸ਼ ਆਦਿਕ ਦੇ ਫੁਰਨੇ ਬੰਦ ਹੋਣ ਕਰਕੇ ਉਹਨਾਂ ਦਾ ਧਿਆਨ ਸਿਰਫ ਪਰਮੇਸ਼ਰ 'ਚ ਹੀ ਰਹਿੰਦਾ ਹੈ। ਪਰਮੇਸ਼ਰ ਵਿੱਚ ਧਿਆਨ ਹੋਣ ਕਰਕੇ ਉਹ ਹੋਰ ਕੋਈ ਗੱਲ ਹੀ ਨਹੀਂ ਕਰਦੇ ਹਨ, ਸਿਰਫ ਗਾਉਣੀ ਗਾਈ ਜਾਂਦੇ ਨੇ। ਜੇ ਉਹਨਾਂ ਕੋਲ ਕੋਈ ਆ ਕੇ ਬੈਠ ਵੀ ਗਿਆ, ਉਹਨਾਂ ਨੇ ਉਹਦੇ ਨਾਲ ਵੀ ਸੰਸਾਰੀ ਗੱਲ ਨਹੀਂ ਕਰਨੀ, ਉਹਨੂੰ ਵੀ ਗੁਣ ਗਾਉਣ ਵਾਸਤੇ ਹੀ ਪ੍ਰੇਰਨਾ ਦਿੰਦੇ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਉਹਨਾਂ ਦੇ ਉੱਤੇ ਹੋ ਜਾਂਦੀ ਹੈ। ਓ ਵਾਰੀ ਜੀਓ ਵਾਰੀ, ਨਾਮ ਸੁਣ ਮਨ ਵਸਾਵਣਿਆ। ਮੈਂ ਉਹਨਾਂ ਤੋਂ ਆਪਣੇ ਸਰੀਰ ਕਰਕੇ ਵਾਰਨੇ ਬਲਿਹਾਰਨੇ ਜਾਵਾਂ, ਆਪਣੇ ਜੀ ਚਿੱਤੋਂ ਮਨੋਂ ਬਲਿਹਾਰ ਜਾਵਾਂ, ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਪਹਿਲਾਂ ਤਾਂ ਕੰਨਾਂ ਦੁਆਰਾ ਸੁਣਿਆ ਹੈ। ਨਾਮ ਸੁਣ, ਇਹ ਬਹੁਤ ਵੱਡਾ ਆਪਣਾ ਸਿਧਾਂਤ ਹੈ। ਸੁਣੇ ਤੋਂ ਬਿਨਾਂ ਅੱਗੇ ਯਾਤਰਾ ਸ਼ੁਰੂ ਹੀ ਨਹੀਂ ਹੁੰਦੀ। ਸਭ ਤੋਂ ਪਹਿਲਾ ਕੰਮ ਹੈ ਆਪਣਾ ਬਾਣੀ ਨੂੰ ਸੁਣਨਾ ਹੈ, ਉਪਦੇਸ਼ ਨੂੰ ਸੁਣਨਾ ਹੈ, ਕੀਰਤਨ ਨੂੰ ਸੁਣਨਾ। ਵਾਹਿਗੁਰੂ ਕਿਹਾ, ਆਮ ਤੌਰ 'ਤੇ ਲੋਕ ਵਾਹਿਗੁਰੂ ਵਾਹਿਗੁਰੂ ਕਹਿ ਕੇ ਦੂਜੇ ਨੂੰ ਸੁਣਾਉਂਦੇ ਨੇ। ਮਹਾਰਾਜ ਕਹਿੰਦੇ ਨਹੀਂ, ਆਪ ਸੁਣੋ, ਦੂਜੇ ਨੇ ਤਾਂ ਸੁਣ ਹੀ ਲੈਣਾ। ਵੱਡੀ ਗੱਲ ਹੁੰਦੀ ਆਪਦੇ ਮੂੰਹ ਨਾਲ ਕਹਿ ਕੇ ਆਪਣੇ ਹੀ ਕੰਨਾਂ ਨਾਲ ਸੁਣਨਾ, ਅਤੇ ਆਪਣੇ ਅੰਤਰੀਵ ਕੰਨਾਂ ਨਾਲ ਅੰਦਰੋਂ ਸੁਣਨਾ, ਔਰ ਫਿਰ ਧਿਆਨ ਉਹਦੇ ਵਿੱਚ ਲੈ ਕੇ ਜਾਣਾ ਵਾਹਿਗੁਰੂ ਵਿੱਚ। ਸਤਿਗੁਰੂ ਕਹਿੰਦੇ ਮੈਂ ਕੁਰਬਾਨ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਨਾਮ ਨੂੰ ਪਹਿਲਾਂ ਸੁਣਿਆ, ਫਿਰ ਉਹਦਾ ਮੰਨਣ ਕੀਤਾ, ਅਭਿਆਸ ਕੀਤਾ, ਫਿਰ ਮਨ ਦੇ ਅੰਦਰ ਨਾਮ ਨੂੰ ਵਸਾ ਲਿਆ। ਨਾਮ ਜੇ ਇੱਕ ਛਿਨ ਮਾਤਰ ਵੀ ਹਿਰਦੇ 'ਚ ਵਸ ਗਿਆ, ਇੱਕ ਛਿਨ, ਸਿਰਫ ਇੱਕ ਛਿਨ, ਬਹੁਤ ਥੋੜ੍ਹਾ ਜਿਹਾ ਹੁੰਦਾ, ਇੱਕ ਵਾਰੀ ਵੀ ਜਿੱਦਣ ਅੰਦਰੋਂ ਮਨੋ ਵਾਹਿਗੁਰੂ ਕਹਿ ਦਿੱਤਾ, ਮਹਾਰਾਜ ਕਹਿੰਦੇ ਉਹ ਤੋਂ ਬਲਿਹਾਰ ਜਾਵਾਂ, ਕਿਉਂਕਿ ਹਲੇ ਤੱਕ ਆਪਣਾ ਮਨ ਬੋਲਿਆ ਨਹੀਂ ਵਾਹਿਗੁਰੂ, ਹਲੇ ਤਾਂ ਜੀਭ ਹੀ ਬੋਲੀ ਜਾਂਦੀ, ਸਰੀਰ ਬੋਲਦਾ, ਰੌਲਾ ਪਾਉਣ ਵਾਲਿਆਂ ਵਿੱਚੋਂ ਹਲੇ। ਜਦੋਂ ਅੰਦਰੋਂ ਨਾਮ ਨੇ ਪ੍ਰਗਟ ਹੋਣਾ, ਹਿਰਦੇ 'ਚੋਂ ਆਵਾਜ਼ ਆਈ, ਹਿਰਦੇ ਨੇ ਸ਼ਰਵਣ ਕੀਤਾ, ਸਤਿਗੁਰੂ ਕਹਿੰਦੇ ਉਹ ਦਿਨ ਭਾਗਾਂ ਵਾਲਾ ਹੋਵੇਗਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹਰ ਜੀਉ ਸੱਚਾ ਊਚੋ ਊਚਾ, ਹਉ ਮੈਂ ਮਾਰ ਮਿਲਾਵਣਿਆ ਰਹਾਉ। ਉਹ ਹਰ ਜੀਉ ਪਰਮਾਤਮਾ ਸੱਚਾ ਹੈ, ਕਿਉਂਕਿ ਸੱਚਾ ਇਸ ਕਰਕੇ ਹੈ, ਉਹਦੇ ਅੰਦਰ ਕੋਈ ਲਾਲਚ, ਲਿਪਸਾ, ਵਿਕਾਰ ਕੁਛ ਵੀ ਨਹੀਂ ਹੈ, ਉੱਥੇ ਇਤਨਾ ਜ਼ਿਆਦਾ ਸੱਚਾ ਹੈ। ਇਸੇ ਕਰਕੇ ਉਹ ਜੁਗੋ ਜੁਗ ਅਟਲ ਹੈ, ਕਿਉਂਕਿ ਜਿੱਥੇ ਮਾੜਾ ਜਿਹਾ ਵੀ ਝੂਠ ਆ ਗਿਆ ਉੱਥੇ ਹੀ ਨਾਸ਼ ਹੋ ਜਾਂਦਾ। ਸੱਚਾ ਹੋਣ ਕਰਕੇ ਹੀ ਮਹਾਰਾਜ ਕਹਿੰਦੇ ਨੇ ਆਦਿ ਸੱਚ, ਜੁਗਾਦ ਸੱਚ, ਐਪ ਹੀ ਸੱਚ, ਨਾਨਕ ਹੋਸੀ ਪੀ ਸੱਚ। ਹਰ ਜੀ ਉਹ ਸੱਚਾ ਹੋਣ ਕਰਕੇ ਹੀ ਉੱਚੋ ਉੱਚਾ ਹੈ, ਉਹ ਉੱਚਿਆਂ ਤੋਂ ਵੀ ਉੱਚਾ ਹੈ, ਦੁਨੀਆਂ ਸਭ ਤੋਂ ਉੱਚਾ ਜਿਹਨੂੰ ਮੰਨਦੀ ਹੈ ਉਹਦੇ ਤੋਂ ਵੀ ਉੱਚਾ, ਫਿਰ ਉਹਦੇ ਤੋਂ ਵੀ ਉੱਚਾ, ਸਭ ਤੋਂ ਉੱਚਾ ਹੈ। ਹਉਮੈ ਮਾਰ ਮਿਲਾਵਣਿਆ ਰਹਾਉ, ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਕਿਉਂਕਿ ਹਉਮੈ ਐਸੀ ਚੀਜ਼ ਹੈ ਜਿਹੜੀ ਦੇਖਣ ਨੂੰ ਤਾਂ ਨਹੀਂ ਲੱਗਦੀ ਪਰ ਇਹ ਭਾਰੀ ਬਹੁਤ ਹੈ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਮੁਕਤੀ ਦਾ ਦਰਵਾਜ਼ਾ ਬਹੁਤ ਛੋਟਾ ਹੈ, ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਜਿੰਨਾ। ਪਰ ਕਹਿੰਦੇ ਮਨ ਤਾਂ ਮੈਗਲ ਹੋਏ ਰਹਾ, ਮਨ ਤਾਂ ਹੰਕਾਰ ਕਰਕੇ ਹਾਥੀ ਜਿੱਡਾ ਹੋਇਆ ਪਿਆ, ਨਿਕਸਿਆ ਕਿਉਂ ਕਰ ਜਾਏ, ਇਸ ਮੁਕਤੀ ਦੇ ਦਰਵਾਜ਼ੇ ਦੇ ਵਿੱਚੋਂ ਕਿਵੇਂ ਨਿਕਲੇਗਾ, ਅੱਗੇ ਨੂੰ ਪਾਰ ਕਿਵੇਂ ਹੋਵੇਗਾ। ਹਉਮੈ ਬਹੁਤ ਜ਼ਿਆਦਾ ਭਾਰੀ ਹੈ, ਹਉਮੈ ਕਰਕੇ ਜੀਵ ਥੱਲੇ ਨੂੰ ਡਿੱਗ ਪੈਂਦਾ, ਹਉਮੈ ਕਰਕੇ ਇੰਨਾ ਅਕਲੇਵਾਂ ਹੁੰਦਾ ਕਿ ਝੁੱਕ ਕੇ ਝਾੜੂ ਨਹੀਂ ਚੱਕਿਆ ਜਾਂਦਾ, ਝੁੱਕ ਕੇ ਜੋੜੇ ਸਾਫ਼ ਨਹੀਂ ਹੁੰਦੇ, ਝੁੱਕ ਕੇ ਭਾਂਡੇ ਜੂਠੇ ਨਹੀਂ ਚੱਕੇ ਜਾਂਦੇ, ਹਉਮੈ ਨਾਲ ਕੁਛ ਵੀ ਨਹੀਂ ਕੀਤਾ ਜਾ ਸਕਦਾ। ਮੈਂ ਕਰਾਂ ਇਹ, ਮੈਂ ਕਰਾਂ ਚੌਰ, ਉਹ ਜਿੰਨੀ ਜਿੰਨੀ ਹਉਮੈ ਵਧੀ ਜਾਂਦੀ ਹੈ ਉਨੀ ਉਨੀ ਗਾਹਾਂ ਮੈਂ ਆਈ ਜਾਂਦੀ ਹੈ, ਓਨਾ ਹੀ ਪਰਮੇਸ਼ੁਰ ਤੋਂ ਵਿਰੁੱਧ ਹੋਈ ਜਾਂਦਾ, ਓਨਾ ਹੀ ਦੂਰ ਹੋਈ ਜਾਂਦਾ, ਪਰਮੇਸ਼ੁਰ ਦੇ ਸੁਭਾਅ ਨੂੰ ਨਹੀਂ ਸਮਝਦਾ, ਗੁਰੂ ਨਾਨਕ ਸਾਹਿਬ ਦੇ ਸੁਭਾਅ ਨੂੰ ਨਹੀਂ ਸਮਝਦਾ ਕਿ ਦਸਾਂ ਗੁਰਾਂ ਦਾ ਸਿਧਾਂਤ ਕੀ ਹੈ, ਸਿੱਖੀ ਦਾ ਨਾਮ ਕੀ, ਸਿੱਖ ਹੈ ਕੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਹਉਮੈ ਨੂੰ ਪਹਿਲਾਂ ਮਾਰਨਾ, ਸਿੱਖ ਬਣਨਾ ਤਾਂ ਹਉਮੈ ਨੂੰ ਛੱਡ ਕੇ ਫੇਰ ਆਉਣਾ ਮੇਰੇ ਰਸਤੇ 'ਤੇ, ਅਤੇ ਸਿੱਖ ਹਉਮੈ ਸਮੇਤ ਹੀ ਆ ਗਿਆ। ਮਹਾਰਾਜ ਕਹਿੰਦੇ ਇਹ ਨਾਲ ਕਿਉਂ ਲਿਆਂਦੀ ਹੈ, ਖੂਹ ਦੇ ਅੰਦਰ ਮਰੀ ਹੋਈ ਬਿੱਲੀ ਡਿੱਗੀ, ਡਿੱਗ ਕੇ ਮਰ ਗਈ, ਵਿੱਚ ਮੁਸ਼ਕ ਪੈਦਾ ਹੋ ਗਿਆ ਪਾਣੀ 'ਚੋਂ। ਸਿਆਣੇ ਨੂੰ ਪੁੱਛਿਆ ਕੀ ਕਰੀਏ, ਕਹਿੰਦੇ 500 ਡੋਲ ਕੱਢ ਦਿਓ ਖੂਹ 'ਚੋਂ ਪਾਣੀ ਦਾ, ਸਾਫ਼ ਹੋ ਜਾਏਗਾ। ਨਹੀਂ ਹੋਇਆ, ਦੁਬਾਰਾ ਗਏ, ਕਹਿੰਦੇ 1000 ਡੋਲ ਕੱਢ ਦਿਓ, ਨਹੀਂ ਹੋਇਆ, ਕਹਿੰਦੇ 2000 ਡੋਲ ਪਾਣੀ ਦਾ ਵਿੱਚੋਂ ਕੱਢ ਦਿਓ, ਖੂਹ ਸਾਫ਼ ਹੋ ਜਾਏਗਾ, ਮੁਸ਼ਕ ਤੋਂ ਰਹਿਤ ਹੋ ਜਾਏਗਾ। ਨਹੀਂ ਹੋਇਆ ਜੀ, ਕਹਿੰਦੇ ਮੈਂ ਚੱਲ ਕੇ ਦੇਖਦਾ। ਜਦੋਂ ਜਾ ਕੇ ਦੇਖਿਆ ਖੂਹ ਦੇ ਵਿੱਚ ਉਹ ਬਿੱਲੀ ਉਸੇ ਤਰ੍ਹਾਂ ਹੀ ਮਰੀ ਵਿੱਚ ਪਈ ਹੈ। ਕਹਿੰਦੇ ਬਈ ਬਿੱਲੀ ਤਾਂ ਤੁਸੀਂ ਕੱਢੀ ਹੋਈ ਨਹੀਂ। ਕਹਿੰਦੇ ਜੀ ਤੁਸੀਂ ਤਾਂ ਕਿਹਾ ਸੀ ਪਾਣੀ ਕੱਢ ਦਿਓ। ਕਹਿੰਦੇ ਉਹ ਜਿਹੜਾ ਮੂਲ ਕਾਰਨ ਸੀ ਮੁਸ਼ਕ ਦਾ ਉਹ ਤਾਂ ਕੱਢਣਾ ਸੀ ਵਿੱਚੋਂ। ਸੋ ਇਸ ਤਰ੍ਹਾਂ ਜਿਤਨਾ ਮਰਜ਼ੀ ਯਤਨ ਕਰ ਲਓ, 500, 1000, 2000 ਯਤਨ ਕਰ ਲਓ, ਜਦ ਤੱਕ ਇਹ ਮਰੀ ਹੋਈ ਬਿੱਲੀ ਹਉਮੈ ਨੂੰ ਨਹੀਂ ਬਾਹਰ ਕੱਢਦੇ ਉਦੋਂ ਤੱਕ ਸਾਰੇ ਯਤਨ ਨਿਸਫਲ ਨੇ। ਇਸ ਕਰਕੇ ਪਹਿਲਾਂ ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਉਹ ਦੁੱਧ ਇੱਕ ਜਾ ਨਾਮ ਦੀ ਦਾਤ ਮੰਗਣ ਲੱਗਿਆਂ ਦੇਰ ਨਹੀਂ ਲਾਉਂਦੇ। ਨਾਮਦਾਨ ਬਖਸ਼ੋ ਮਹਾਰਾਜ। ਮਹਾਰਾਜ ਕਹਿੰਦੇ ਭਾਂਡਾ ਸ਼ੁੱਧ ਹੈ, ਭਾਂਡਾ ਤਾਂ ਮੈਲਾ ਹੈ, ਇਹਦੇ 'ਚ ਨਾਮਦਾਨ ਕਿੱਥੋਂ ਪਾ ਦਈਏ? ਪਹਿਲਾਂ ਭਾਂਡੇ ਨੂੰ ਸਾਫ਼ ਕਰਨਾ, ਸੇਵਾ ਨਾਲ, ਨਿਮਰਤਾ ਨਾਲ ਭਾਂਡੇ ਨੂੰ ਸ਼ੁੱਧ ਕਰਨਾ, ਬਾਣੀ ਨਾਲ, ਕੀਰਤਨ ਨਾਲ, ਕਥਾ ਨਾਲ। ਹੁਣ ਕੀ ਕਹਿੰਦਾ ਅੱਜ ਦਾ ਜੀਵ, ਹਉਮੈ ਦਾ ਮਾਰਿਆ ਹੋਇਆ, ਕਥਾ ਦੀ ਲੋੜ ਨਹੀਂ, ਕੀਰਤਨ ਦੀ ਲੋੜ ਨਹੀਂ, ਇਸ਼ਨਾਨ ਦੀ ਲੋੜ ਨਹੀਂ, ਅੰਮ੍ਰਿਤ ਦੀ ਲੋੜ ਨਹੀਂ, ਸਿੱਧਾ ਹੀ ਨਾਮ ਹਿਰਦੇ 'ਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਹਿਰਦੇ 'ਚ ਨਾਮ ਦਾ ਵਾਸਾ ਨਹੀਂ ਹੋਣਾ। ਮਰਿਆਦਾ ਨੂੰ ਪੂਰੀ ਕਰੋ, ਫਿਰ ਹਉਮੈ ਦੀ ਨਿਵਿਰਤੀ ਕਰੋ, ਝੁਕ ਕੇ ਆਓ। ਨੀਵੇਂ ਹੋ ਕੇ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਜੀਵ ਨੂੰ। ਹਰ ਜੀਓ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿੱਸਾ ਮਿਲਾਈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਵਾਹਿਗੁਰੂ ਆਪ ਸੱਚਾ ਹੈ, ਉਹਦੀ ਜਿਹੜੀ ਵਡਿਆਈ ਵੀ ਸੱਚੀ ਹੈ। ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ ਨਾਮ ਦੀ ਵਡਿਆਈ ਮਿਲਦੀ ਹੈ। ਇੰਨੀ ਸੌਖੀ ਅਤੇ ਸਸਤੀ ਨਹੀਂ ਹੈ ਨਾਮ ਦੀ ਵਡਿਆਈ। ਜਿਨ੍ਹਾਂ ਨੂੰ ਮਿਲ ਜਾਂਦੀ ਹੈ ਉਹ ਸੰਸਾਰ ਦੇ ਵਿੱਚ ਚਮਕਦੇ ਨੇ, ਜਿਵੇਂ ਚੰਦਰਮਾ ਅਸਮਾਨ ਦੇ ਵਿੱਚ, ਜਿਵੇਂ ਸੂਰਜ ਚਮਕਦਾ ਅਸਮਾਨ ਦੇ ਵਿੱਚ, ਇਸ ਤਰ੍ਹਾਂ ਸੰਸਾਰ ਦੇ ਅੰਦਰ ਉਹ ਜੀਵ ਚਮਕਦੇ ਨੇ। ਦੂਰੋਂ ਪਤਾ ਲੱਗ ਜਾਂਦਾ ਹੈ, ਯੁੱਗਾਂ ਦਾ ਨਾਮ ਜਪਿਆ ਹੋਇਆ ਪ੍ਰਹਿਲਾਦ ਦਾ, ਧਰੂ ਦਾ, ਉਹ ਅੱਜ ਵੀ ਚਮਕੀ ਜਾਂਦੇ ਨੇ। ਅਤੇ ਜਿਹੜੇ ਪੁੱਠੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਯਾਦ ਹੀ ਨਹੀਂ ਕਰਦਾ। ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀਂ, ਸਹਿਜੇ ਸੱਚ ਸਮਾਵਣਿਆ। ਜੋ ਗੁਰ ਸ਼ਬਦ ਕਰਕੇ ਮਿਲਦੇ ਨੇ, ਗੁਰ ਸ਼ਬਦ ਦੇ ਦੁਆਰਾ, ਗੁਰ ਸ਼ਬਦ ਵਿੱਚ ਮਿਲ ਕੇ ਲੀਨ ਹੋ ਕੇ, ਸ਼ਬਦ ਦਾ ਅਭਿਆਸ ਕਰ ਕਰਕੇ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ। ਗੁਰ ਸ਼ਬਦ ਵਿੱਚ ਆਪਣੇ ਆਪ ਨੂੰ ਹੌਲੀ ਹੌਲੀ ਲੀਨ ਕਰਦੇ ਨੇ, ਕਿਉਂਕਿ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਅੰਦਰੋਂ ਮੈਲ ਦੀ ਨਿਵਿਰਤੀ ਇਸ ਤਰ੍ਹਾਂ ਹੁੰਦੀ ਜਿਵੇਂ ਬਹੁਤ ਵੱਡਾ ਭਾਂਡਾ ਮੈਲੇ ਪਾਣੀ ਦਾ ਭਰਿਆ ਹੋਇਆ, ਇੱਕ ਬੰਦੇ ਤੋਂ ਨਹੀਂ ਚੁੱਕਿਆ ਜਾਂਦਾ, ਪਰ ਉਹ ਪਾਣੀ ਨੂੰ ਸਾਫ਼ ਵੀ ਕਰਨਾ ਚਾਹੁੰਦਾ। ਉਹਦੇ ਉੱਤੇ ਟੂਟੀ ਚਲਾ ਤੀ, ਉਹ ਟੂਟੀ ਦਾ ਪਾਣੀ ਚੱਲਦਾ ਰਿਹਾ ਚੱਲਦਾ ਰਿਹਾ। ਗੰਦਾ ਪਾਣੀ ਕਿੱਧਰ ਜਾਵੇਗਾ? ਗੰਦਾ ਪਾਣੀ ਕੁਦਰਤੀ ਬਾਹਰ ਡਿੱਗਣ ਲੱਗ ਪਿਆ, ਸਾਫ਼ ਪਾਣੀ ਉੱਤੋਂ ਪੈਂਦਾ ਗਿਆ, ਗੰਦਾ ਬਾਹਰ ਹੁੰਦਾ ਗਿਆ। ਘੰਟੇ ਕੁ ਬਾਅਦ ਦੇਖਿਆ ਉਹ ਭਾਂਡੇ ਦਾ ਪਾਣੀ ਬਿਲਕੁਲ ਸਾਫ਼ ਸੁਥਰਾ ਹੋ ਗਿਆ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਮਨ ਦੀ ਗੰਦਗੀ ਨੂੰ ਤੁਸੀਂ ਫੜ ਕੇ ਨਹੀਂ ਕੱਢ ਸਕਦੇ ਹੱਥ ਨਾਲ। ਮਨ ਦੀ ਗੰਦਗੀ ਨੂੰ ਕੱਢਣਾ ਹੈ ਤਾਂ ਨਾਮ ਰੂਪੀ ਜਲ ਉੱਪਰੋਂ ਪਾਈ ਜਾਓ, ਪਾਈ ਜਾਓ, ਪਾਈ ਜਾਓ। ਮਹਾਰਾਜ ਕਹਿੰਦੇ ਸਿਮਰੀ ਜਾਓ, ਸਵਾਸ 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 ਸਵਾਸ, ਔਰ ਕੋਸ਼ਿਸ਼ ਕਰੋ ਕਿ ਟੂਟੀ ਦਾ ਪਾਣੀ ਅੰਦਰ ਹੀ ਜਾਵੇ, ਇਹ ਨਾ ਹੋਵੇ ਕਿ ਪਾਣੀ ਕਿਤੇ ਹੋਰ ਜਾ ਰਿਹਾ। ਮਨ ਦੇ ਅੰਦਰ ਨੂੰ ਸਿਮਰਨ ਜਾਵੇ ਜਾਵੇ ਤਾਂ ਅੰਦਰ ਨੂੰ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ ਸਭ ਕੁਛ। ਸਾਡਾ ਕੰਮ ਸਿਰਫ ਵਾਹਿਗੁਰੂ ਕਹਿਣਾ, ਬਾਕੀ ਦਾ ਕੰਮ ਵਾਹਿਗੁਰੂ ਨੇ ਆਪ ਹੀ ਕਰ ਲੈਣਾ, ਪਵਿੱਤਰਤਾ ਉਹਨੇ ਆਪੇ ਹੀ ਕਰ ਦੇਣੀ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਤੀਜੇ ਪਾਤਸ਼ਾਹ ਹੀ ਹਰ ਰੋਜ਼ ਪੜ੍ਹਦੇ ਹਾਂ ਆਪਾਂ ਕਿ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ। ਗੁਰਮੁਖ ਦਾ ਕੰਮ ਹੈ ਹਮੇਸ਼ਾ ਸੰਭਾਲਣਾ, ਯਾਦ ਕਰਨਾ, ਸਿਮਰਨ ਕਰਨਾ। ਵਾਹਿਗੁਰੂ ਆਪਣੀ ਦੇਵ ਆਪ ਹੀ ਲਾ ਦਿੰਦੇ ਨੇ ਜੀਵ ਦੀ, ਉਹਨਾਂ ਦੀ ਕਿਰਪਾ ਹੋ ਜਾਂਦੀ ਹੈ। ਸਿਰਫ ਸਿਮਰਨ ਕਰਨਾ ਸਾਡਾ ਕੰਮ ਹੈ। ਸਤਿਗੁਰੂ ਕਹਿੰਦੇ ਨੇ ਜੋ ਫਿਰ ਗੁਰ ਸ਼ਬਦ ਕਰਕੇ ਮਿਲਦੇ ਨੇ, ਵਿਛੜਦੇ ਨਹੀਂ ਹਨ, ਉਹ ਸਹਿਜੇ ਹੀ ਗਿਆਨ ਦੁਆਰਾ, ਕੀ ਕਹਿੰਦੇ, ਸਹਿਜੇ ਸੱਚ ਸਮਾਵਣਿਆ, ਸਹਿਜ ਸੁਤੇ ਸਿੱਧੀ ਗਿਆਨ ਦੁਆਰਾ ਉਹ ਸੱਚ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਨੇ। ਉਹਨਾਂ ਮਿਹਨਤ ਕੀਤੀ ਅਭੇਦ ਹੋਣ ਲਈ, ਆਪਾਂ ਨੇ ਮਿਹਨਤ ਨਹੀਂ ਕੀਤੀ। ਬਿਨਾਂ ਮਿਹਨਤ ਤੋਂ ਹੀ ਮਨ ਦੀ ਇਕਾਗਰਤਾ ਚਾਹੁੰਦੇ ਹਾਂ, ਮਿਹਨਤ ਬਹੁਤ ਕਰਨੀ ਪੈਂਦੀ ਹੈ। ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖ ਹੈ ਜਾਣਾ ਹੈ ਸੋਏ। ਇਹ ਵਾਹਿਗੁਰੂ ਜੀ ਆਪ ਜੀ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਇਹ ਗੱਲ ਨੂੰ ਜਗਿਆਸੂ ਮਨ 'ਚ ਪੱਕਾ ਰੱਖੇ, ਕਿਉਂਕਿ ਇਹਦੇ ਨਾਲ ਫਿਰ ਮਨ ਦੇ ਜਿਹੜਾ ਮਨ ਬਾਰ ਬਾਰ ਡੋਲਦਾ, ਪਤਾ ਨਹੀਂ ਕੀ ਬਣੇਗਾ, ਪਤਾ ਨਹੀਂ ਕੀ ਹੋਵੇਗਾ, ਹੋਵੇਗਾ ਤਾਂ ਉਹੀ ਜੋ ਉਹਨੇ ਕਰਨਾ, ਫਿਰ ਕਾਹਨੂੰ ਡੋਲਣਾ। ਗੁਰਮੁਖ ਕਹਿੰਦੇ ਨੇ ਫਿਲਮ ਤਾਂ ਸਾਰੀ ਬਣੀ ਪਈ ਹੈ, ਬਣੀ ਬਣਾਈ ਫਿਲਮ ਉੱਤੇ ਕੀ ਡੋਲਣਾ, ਉਹ ਤਾਂ ਜੋ ਉਹਨੇ ਬਣਾਉਣੀ ਸੀ, ਜੋ ਲਿਖਣਾ ਸੀ, ਉਹ ਤਾਂ ਸਭ ਕੁਛ ਲਿਖਿਆ ਹੀ ਪਿਆ ਜੋ ਹੋਣਾ। ਤੁਸੀਂ ਆਪਣਾ ਬੈਠ ਕੇ ਕਹਿੰਦੇ ਆਰਾਮ ਨਾਲ ਸਿਮਰਨ ਕਰੋ, ਮਨ ਨੂੰ ਡਲਾਏ ਮਾਨ ਨਾ ਕਰੋ। ਮਹਾਰਾਜ ਕਹਿੰਦੇ ਜੋ ਹੋਣਾ ਉਹ ਤਾਂ ਹੁਕਮ 'ਚ ਹੋ ਹੀ ਜਾਣਾ, ਆਪਣੇ ਸੋਚਣ ਨਾਲ ਕਦੇ ਕੁਛ ਨਹੀਂ ਹੁੰਦਾ। ਤੂੰ ਕਰ ਕਰ ਵੇਖੈ ਜਾਣੈ ਸੋਏ, ਤੂੰ ਆਪ ਹੀ ਕਰ ਕਰਕੇ ਉਤਪਤੀ ਫਿਰ ਆਪ ਹੀ ਵੇਖੈ ਪਾਲਣਾ ਕਰਦਾ, ਆਪ ਹੀ ਫਿਰ ਲੈਤਾ ਕਰ ਦਿੰਦਾ ਜੀਵਾਂ ਦੀ, ਸਾਰਾ ਹੈ ਤੁਹਾਡੇ ਹੱਥ ਵਿੱਚ ਹੀ। ਇਹ ਜਿਹੜੇ ਵਿੱਚ ਵਿਚਾਲੇ ਜੇ ਫਿਰਦੇ ਨੇ ਨਕਲੀ ਜੇ, ਇਹ ਉੱਦਾਂ ਹੀ ਕਹੀ ਜਾਂਦੇ ਰਹਿੰਦੇ ਆਪਾਂ ਹੀ ਕਰਨ ਵਾਲੇ ਹਾਂ, ਇਹ ਤਾਂ ਇਹਨਾਂ ਨੇ ਕੀਤਾ ਜੀ। ਤਾਂ ਉੱਥੇ ਪਾਤਸ਼ਾਹ ਵੇਲੇ ਵੀ ਅਸੀਂ ਕਹਿੰਦੇ ਸੀ ਇਹ ਇਹਨਾਂ ਨੇ ਫਲਾਨੇ ਨੇ ਕੀਤਾ। ਮਹਾਰਾਜ ਕਹਿੰਦੇ ਨੇ ਵੀ ਪੰਜ ਤੱਤ ਪਰਮੇਸ਼ਰ ਨੇ ਬਣਾਏ ਨੇ, ਜੇ ਕੋਈ ਆਪਣੇ ਆਪ ਨੂੰ ਸਮਝਦਾ ਵੱਡਾ, ਜੇ ਤੁਹਾਨੂੰ ਕੋਈ ਕਹਿੰਦਾ ਮੈਂ ਹੀ ਰੱਬ ਹਾਂ, ਮਹਾਰਾਜ ਕਹਿੰਦੇ ਉਹਨੂੰ ਕਹੋ ਜਾ ਕੇ ਕੋਈ ਛੇਵਾ ਕਰਿਓ ਜੇ ਕੁਛ ਕੀਤਾ ਹੋਵੇ। ਕਹਿੰਦੇ ਛੇਵਾਂ ਤੱਤ ਬਣਾ ਕੇ ਦਿਖਾ ਦੇ, ਅਸੀਂ ਤੈਨੂੰ ਰੱਬ ਮੰਨ ਕੇ ਤੇਰੇ ਚਰਨੀ ਪੈ ਜਾਂਗੇ। ਪੰਜ ਤੱਤ ਬਣਾਏ ਨੇ ਪਰਮੇਸ਼ਰ ਨੇ, ਜਿੰਨੇ ਨਕਲੀ ਸੰਸਾਰ ਦੇ ਅੰਦਰ ਬਣੇ ਬੈਠੇ ਰੱਬ ਗੁਰੂ, ਉਹ ਸਾਰੇ ਮਾੜਾ ਜਿਹਾ ਕੁਛ ਛੇਵਾਂ ਬਣਾ ਕੇ ਦਿਖਾ ਦੇਣ, ਕੁਛ ਨਹੀਂ ਬਣਾ ਸਕਦੇ। ਇਹ ਬੜੀ ਇੱਕ ਸੰਸਾਰ ਦੇ ਅੰਦਰ ਗੱਲ ਹੈਰਾਨੀਜਨਕ ਹੈ, ਹਾਸੋਹੀਣੀ ਵੀ ਹੈ, ਇੰਨੀ ਮਨ ਨੂੰ ਹੈਰਾਨਗੀ ਹੁੰਦੀ ਹੈ ਕਿ ਸੰਸਾਰ ਦੇ ਲੋਕ ਗੁਰੂ ਧਾਰਨ ਕਰਨ ਲੱਗਿਆਂ ਨਹੀਂ ਦੇਖਦੇ ਇਹ ਗੁਰੂ ਦੇ ਕੋਲ ਹੈ ਵੀ ਹੈ, ਕੁਛ ਇਹਦੇ ਪੱਲੇ ਵਿੱਚ ਕੁਛ ਹੈ। ਬਿਨੇ ਦੇਖੇ ਦਿਖਾਇਆ ਹੀ ਸਾਰੇ ਜਾਣੇ ਉਹਦੇ ਮਗਰ ਲੱਗ ਜਾਂਦੇ ਨੇ, ਉਹ ਉਹਨਾਂ ਦੀ ਦਿੱਤੀ ਹੋਈ ਮਾਇਆ ਨਾਲ ਐਸ਼ਾਂ ਕਰਦੇ ਨੇ, ਸੋ ਮਾੜੇ ਕੰਮ ਕਰਦੇ ਨੇ, ਅੱਗੇ ਹੋਰ ਜੁੰਡਲੀਆਂ ਬਣਾ ਕੇ ਉਹਨਾਂ ਨਾਲ ਮਾੜੇ ਕੰਮ ਕਰਦੇ ਨੇ। ਪਰ ਸੰਸਾਰ ਦੇ ਜੀਵਾਂ ਤੋਂ ਉਹ ਪਰਦਾ ਰੱਖ ਕੇ ਉਹਨਾਂ ਸਾਹਮਣੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਆਪਣੀ ਤਾਂ ਸਿੱਧੀ ਗੱਲ ਹੈ ਉੱਪਰ ਪਰਮਾਤਮਾ ਨਾਲ, ਜੋ ਮਰਜ਼ੀ ਕਰੀ ਜਾਓ ਅਸੀਂ ਤਾਂ ਤੁਹਾਨੂੰ ਤਾਰ ਹੀ ਲੈਣਾ। ਇੱਥੇ ਆ ਕੇ ਜੀਵ ਬੇਫਿਕਰ ਹੋ ਕੇ ਮਾੜੇ ਕੰਮ ਕਰਦਾ, ਜਦੋਂ ਲੇਖਾ ਦੇਣਾ ਪਿਆ ਫਿਰ ਮਹਾਰਾਜ ਕਹਿੰਦੇ ਤੈਨੂੰ ਹੀ ਦੇਣਾ ਪੈਣਾ ਲੇਖਾ, ਉਹਨੇ ਤਾਂ ਦੇਣਾ ਨਹੀਂ। ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾ ਬਣਿਆ, ਹੇ ਕਰਤਾ ਪੁਰਖ ਵਾਹਿਗੁਰੂ ਤੁਸੀਂ ਆਪ ਹੀ ਸਭ ਕੁਛ ਕਰਦੇ ਹੋ ਕਰਾਉਂਦੇ ਹੋ, ਤੂੰ ਆਪ ਹੀ ਉਤਪਤੀ ਕਰਦਾ ਜੀਵਾਂ ਤੋਂ ਕਰਮ ਕਰਾਉਂਦਾ ਅਤੇ ਗੁਰਮਤੀਆਂ ਨੂੰ ਆਪਣੇ ਨਾਲ ਮਿਲਾ ਲੈਂਦਾ। ਗੁਰਮਤ ਨੂੰ ਜਿਹੜੇ ਲੈ ਕੇ ਤੁਰਦੇ ਨੇ, ਆਵਾਜ਼ਾਂ ਦਿੰਦੇ ਆ ਆ ਜਾਓ ਬਈ ਗੁਰਮਤ ਅਨੁਸਾਰ ਚੱਲੀਏ, ਚਲੋ ਜਿਹੜੇ ਨਕਲੀ ਗੁਰੂਆਂ ਕੋਲ ਗਏ ਉਹਨਾਂ ਦੀ ਬੁੱਧੀ ਤਾਂ ਪੁੱਠੀ ਹੈ, ਇਹ ਅਸਲੀ ਗੁਰੂ ਕੋਲ ਆਉਂਦੇ ਆ ਉਹ ਵੀ ਕਿਹੜਾ ਸਿੱਧੇ ਆ, ਉਹ ਵੀ ਵਿੱਚੋਂ ਬਹੁਤ ਪੁੱਠੇ ਆ, ਉਹਨਾਂ ਨੂੰ ਹਲੇ ਵੀ ਸ਼ੰਕਾ ਹੈ ਮਹਾਰਾਜ 'ਤੇ, ਹਲੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਕਰਨਗੇ ਜਿਹੜੀਆਂ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀਆਂ ਹੈ। ਜੇ ਸਮਝਾਉਣ ਵਾਲਾ ਕੋਈ ਗੁਰਮਤੀਆ ਗੁਰਮੁਖ ਕੋਈ ਪੂਰਨ ਪੁਰਖ ਸਮਝਾ ਦਿੰਦਾ ਨਾਮ ਰਸੀਆ, ਉਹਦੇ ਉੱਤੇ ਵੀ ਉਹਨਾਂ ਨੂੰ ਯਕੀਨ ਨਹੀਂ ਹੈ, ਉਹਨਾਂ ਨੂੰ ਆਪਣੀ ਬੁੱਧੀ ਉੱਤੇ ਮਾਣ ਹੈ ਕਿ ਅਸੀਂ ਠੀਕ ਕਹਿ ਰਹੇ ਹਾਂ। ਇਸ ਤਰ੍ਹਾਂ ਉਹ ਸੰਸਾਰ ਦੇ ਜੀਵ ਬੇਵਿਸ਼ਵਾਸੀਏ ਜੇ ਹੋ ਕੇ ਜਿਉਂਦੇ ਰਹਿੰਦੇ ਨੇ, ਪਰ ਗੁਰਮਤੀਆਂ ਨੂੰ ਆਪਣੇ ਨਾਲ ਪਰਮਾਤਮਾ ਮਿਲਾ ਲੈਂਦੇ ਨੇ। ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸਿੰਗਾਰ ਬਣਾਏ, ਉਹ ਜੀਵ ਰੂਪ ਇਸਤਰੀ ਸ਼ੁਭ ਗੁਣਾਂ ਵਾਲੀ ਹੈ। ਕਾਮਣ ਗੁਣਵੰਤੀ ਉਹ ਬਹੁਤ ਹੀ ਗੁਣਾਂ ਵਾਲੀ ਹੈ ਜਿਹਨੇ ਭੈ ਭਾਏ, ਪਹਿਲਾਂ ਤਾਂ ਉਹਨੇ ਭੈ ਡਰ ਧਾਰਿਆ, ਫਿਰ ਡਰ ਨਾਲ ਹੀ ਪ੍ਰੇਮ ਪੈਦਾ ਹੁੰਦਾ, ਭੈ ਸੰਯੁਕਤ ਹੋ ਕੇ ਡਰ ਸਹਿਤ ਹੋ ਕੇ ਫਿਰ ਪ੍ਰੇਮ ਪੈਦਾ ਹੋਣਾ, ਵੱਡਾ ਸਮਝ ਕੇ ਸਤਿਕਾਰ ਆਦਬ ਕਰਨਾ, ਫਿਰ ਡਰ ਅਤੇ ਪ੍ਰੇਮ ਰੂਪ ਸ਼ਿੰਗਾਰ ਬਣਾ ਕੇ ਪਤੀ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੇ ਕੀਤੀ, ਪਾ ਲਿਆ ਵਾਹਿਗੁਰੂ ਨੂੰ। ਉਹ ਕਿਸ ਤਰ੍ਹਾਂ ਹੋਇਆ ਸਾਰਾ ਕੁਛ? ਕਹਿੰਦੇ ਉਹ ਸਤਿਗੁਰੂ ਦੀ ਸੇਵਾ ਨਾਲ ਹੋਇਆ। ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾ ਬਣਿਆ, ਜੋ ਸਤਿਗੁਰਾਂ ਦੀ ਸੇਵਾ ਕਰਦੀ ਹੈ, ਮਹਾਰਾਜ ਦੀ ਸੇਵਾ ਹਰ ਵਕਤ ਤਤਪਰ ਹੋ ਕੇ ਕਰਨੀ ਅਤੇ ਗੁਰੂ ਸਾਹਿਬ ਦੇ ਸੱਚੇ ਉਪਦੇਸ਼ ਦੇ ਵਿੱਚ ਸਮਾ ਕੇ ਰਹਿੰਦੀ ਹੈ, ਉਹ ਜੀਵ ਰੂਪ ਇਸਤਰੀ ਸਦਾ ਹੀ ਸੁਹਾਗ ਬਣਦੀ ਹੈ। ਸੁਹਾਗ ਨਾਮ ਆਨੰਦ ਦਾ ਹੈ, ਆਨੰਦ ਵਾਲੀ ਹੈ ਉਹ। ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਹੋ, ਭ੍ਰਮ ਭੂਲੇ ਜਿਉਂ ਸੁਣੈ ਕਰ ਕਾਹੋ। ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਭੁਲਾਉਂਦੇ ਨੇ, ਸ਼ਬਦ ਨੂੰ ਭੁਲਾ ਦਿੰਦੇ ਨੇ, ਸ਼ਬਦ ਤੋਂ ਭਾਵ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਗੁਰਮਤ ਦਾ ਤਿਆਗ ਹੀ ਕੀਤੀ ਬੈਠੇ ਆ ਜਿਹੜੇ, ਨਾ ਅੰਮ੍ਰਿਤ, ਨਾ ਨਾਮ, ਨਾ ਸੇਵਾ। ਮਹਾਰਾਜ ਕਹਿੰਦੇ ਜਿਹੜਾ ਸਾਰਾ ਉੱਕਾ ਹੀ ਭੁੱਲਣ ਬੈਠੇ, ਉਹਨਾਂ ਨੂੰ ਠਹਿਰਨ ਵਾਸਤੇ ਕਿਧਰੇ ਵੀ ਥਾਂ ਨਹੀਂ ਮਿਲਦੀ, ਭਟਕਦੇ ਫਿਰਦੇ ਨੇ, ਟਿਕਾਣਾ ਨਹੀਂ ਮਿਲਦਾ, ਕਿਉਂਕਿ ਉਹ ਭਰਮ ਦੇ ਵਿੱਚ ਪੈ ਕੇ ਭੁੱਲੇ ਹੋਏ ਵਾਰ ਵਾਰ ਕੁਰਲਾਉਂਦੇ ਫਿਰਦੇ ਨੇ, ਰੌਲਾ ਪਾਉਂਦੇ ਫਿਰਦੇ ਨੇ। ਇਸ ਤਰ੍ਹਾਂ ਰੌਲਾ ਪਾਉਂਦੇ ਕਹਿੰਦੇ ਜਿਉਂ ਸੁਣਿਆ ਘਰ ਕਾਉਂ, ਜਿਵੇਂ ਖਾਲੀ ਘਰ ਦੇ ਵਿੱਚ ਕਾਂ 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 ਕਰੀ ਜਾਂਦਾ ਬੈਠਾ, ਕੁਰਲਾਉਂਦਾ ਰਹਿੰਦਾ, ਫਿਰ ਉੱਥੋਂ ਉੱਡ ਜਾਂਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਇਸ ਸ਼ਬਦ ਨੂੰ ਵਿਸਾਰ ਕੇ ਉਹ ਪਹਿਲਾਂ ਇੱਕ ਟਿਕਾਣੇ ਜਾਂਦੇ ਨੇ, ਉੱਥੇ ਕੁਛ ਨਹੀਂ ਬਣਿਆ, ਫਿਰ ਦੂਜੇ ਟਿਕਾਣੇ ਜਾਂਦੇ ਨੇ, ਉੱਥੇ ਕੁਛ ਨਹੀਂ ਬਣਿਆ, ਫਿਰ ਤੀਜੇ ਟਿਕਾਣੇ ਕਾਂ ਕਾਂ ਕਰਦੇ ਨੇ, ਉੱਥੇ ਕੁਛ ਨਹੀਂ ਬਣਿਆ, ਜਦੋਂ ਤੱਕ ਮੁੜ ਕੇ ਵਾਪਸ ਨਹੀਂ ਆਉਂਦੇ। ਜੇ ਕੋਈ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਕੋਈ ਜਿੱਥੇ ਮਰਜ਼ੀ ਦੌੜ ਭੱਜ ਕਰ ਲਵੇ ਪਰ ਉੱਥੇ ਵਾਪਸੀ ਆਉਣਾ ਪੈਣਾ, ਫਿਰ ਅਖੀਰ ਉਹਨੂੰ ਗੁਰਾਂ ਦੇ ਚਰਨਾਂ 'ਚ ਆਉਣਾ ਪੈਣਾ। ਇਹਦੇ ਵਿੱਚ ਦੋ ਕਾਰਨ ਹੋ ਗਏ, ਇੱਕ ਤਾਂ ਕਿਸੇ ਨੇ ਸਹੀ ਉਪਦੇਸ਼ ਨਹੀਂ ਸੁਣਾਉਣਾ, ਸੁਣਾਇਆ ਹੀ ਨਹੀਂ ਹੈ, ਕਈਆਂ ਦਾ ਕਸੂਰ ਵੀ ਨਹੀਂ ਹੈ। ਜਦੋਂ ਉਹਨਾਂ ਨੂੰ ਕਈ ਬੰਦੇ ਐਸੇ ਨਕਲੀ ਗੁਰੂਆਂ ਕੋਲ ਫਸੇ ਹੋਇਆਂ ਨੂੰ ਜਦੋਂ ਕਥਾ ਸੁਣਨ ਕਿਤੇ ਅਚਾਨਕ ਬੈਠ ਗਏ, ਉਹ ਉੱਥੇ ਹੀ ਬਦਲ ਗਏ। ਉਹ ਕਹਿੰਦੇ ਜੋ ਸ਼ਾਂਤੀ ਚਾਹੀਦੀ ਸੀ, ਜੋ ਗਿਆਨ ਚਾਹੀਦਾ ਸੀ, ਉਹ ਸਾਨੂੰ ਹੁਣ ਮਿਲ ਗਿਆ ਗੁਰਬਾਣੀ ਦੀ ਕਥਾ ਵਿੱਚੋਂ। ਜਿਹੜਾ ਇੱਕ ਵਾਰ ਸੱਚੇ ਗੁਰੂ ਦੀ ਸ਼ਰਣੀ ਆ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣ ਲੈਂਦਾ ਹੈ, ਉਹ ਫੇਰ ਨਹੀਂ ਡੋਲਦਾ, ਟਿਕਾਓ ਵਿੱਚ ਆ ਜਾਂਦਾ। ਜਿਹੜਾ ਨਕਲੀ ਗੁਰੂ ਕੋਲ ਜਾਂਦਾ, ਥਾਂ ਥਾਂ ਭਟਕਣਾ ਪਈ ਰਹਿੰਦੀ ਆ ਉਹਨੂੰ, ਮਹਾਰਾਜ ਕਹਿੰਦੇ ਕਾਂ ਵਾਂਗੂ ਕਾਂ ਕਾਂ ਕਰਦਾ ਹੀ ਰਹਿੰਦਾ। ਜਿਹੜੇ ਐਸੇ ਲੋਕ ਨੇ ਭਰਮ ਵਿੱਚ ਭੁੱਲੇ ਹੋਏ ਸ਼ਬਦ ਨੂੰ ਵਿਸਾਰਦੇ ਨੇ, ਹਲਤ ਪਲਤ ਤਿੰਨੀ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ, ਉਹਨਾਂ ਨੇ ਹਲਤ ਇਹ ਲੋਕ ਪਲਤ ਪਰਲੋਕ ਦੋਵੇਂ ਗਵਾ ਲਏ, ਦੁੱਖ ਹੀ ਦੁੱਖ ਵਿੱਚ ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਤੜਫਦਿਆਂ ਦੀ। ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ, ਦੂਜਾ ਪਾਏ ਸੁੱਖ ਪਾਏ ਨਾ ਕੋਈ। ਲੇਖੇ ਲਿਖਦਿਆਂ ਲਿਖਦਿਆਂ ਕਾਗਜ਼ 'ਤੇ ਮਸ ਹੁੰਦੀ ਸ਼ਾਹੀ, ਖੋਈ ਤੋਂ ਭਾਵ ਮੁਕਾ ਹੀ ਦਿੱਤੀ ਪਰ ਸੁੱਖ ਪ੍ਰਾਪਤ ਨਾ ਹੋਇਆ, ਕਿਉਂਕਿ ਦਵੈਸ਼ ਭਾਵ ਵਾਲਾ ਕੋਈ ਬੰਦਾ ਵੀ ਸੁੱਖ ਪ੍ਰਾਪਤ ਨਹੀਂ ਕਰਦਾ। ਜਦੋਂ ਤੱਕ ਮਨ ਦੇ ਅੰਦਰ ਦਵੈਸ਼ ਹੈ, ਈਰਖਾ ਹੈ, ਮਨ ਦੇ ਅੰਦਰ ਏਕਤਾ ਨਹੀਂ ਹੈ, ਜਦੋਂ ਤੱਕ ਮਨ ਦੇ ਅੰਦਰ ਇਹ ਹੈ ਕਿ ਬਾਕੀ ਤਾਂ ਦੁੱਖੀ ਛੱਲੀ ਹੋਈ ਆ, ਅਸੀਂ ਹੀ ਵੱਡੇ ਹਾਂ, ਬਸ ਇਹੀ ਚੀਜ਼ ਨੇ ਸਾਰਿਆਂ ਨੂੰ ਮਾਰਿਆ ਆਪਾਂ ਨੂੰ, ਦੂਜੇ ਨੂੰ ਐਵੇਂ ਛੋਟਾ ਹੀ ਸਮਝੀ ਜਾਣਾ, ਦੂਜਾ ਹੈ ਹੀ ਕੁਛ ਨਹੀਂ। ਉਹ ਜਿਹਨੂੰ ਛੋਟਾ ਸਮਝਦੇ ਸੀ ਉਹਨੂੰ ਪਰਮਾਤਮਾ ਨੇ ਦਰਸ਼ਨ ਦੇ ਤੇ ਕਿਰਪਾ ਕਰ ਦਿੱਤੀ। ਇਹ ਬਲੀ ਕੰਧਾਰੀ ਵਾਂਗੂ ਟਿੱਲੇ ਚੜਿਆ ਰਿਹਾ ਆਪਣੇ ਆਪ ਨੂੰ ਜਦੋਂ ਕੋਈ ਬਹੁਤਾ ਸਿਆਣਾ ਸਮਝਦਾ। ਇਸੇ ਕਰਕੇ ਮਹਾਰਾਜ ਕਹਿੰਦਾ ਸਿਆਣਪ ਦੇ ਟਿੱਲੇ ਤੋਂ ਥੱਲੇ ਉੱਤਰ ਕੇ ਸੰਗਤ 'ਚ ਬਹਿ ਜਾਓ, ਆ ਕੇ ਉਹ ਆਕਾਸ਼ ਨੂੰ ਚੜ੍ਹੇ ਹੋਏ ਨੇ। ਨਹੀਂ ਮਹਾਰਾਜ, ਸਾਨੂੰ ਤਾਂ ਸਾਰਾ ਕੁਛ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਦੇਖਦੇ ਨੇ ਵੀ ਇਹ ਤਾਂ ਥੱਲੇ ਹੀ ਨਹੀਂ ਉੱਤਰਦੇ, ਸੰਗਤ ਵਿੱਚ ਬਹਿ ਕੇ ਖੁਸ਼ ਨਹੀਂ। ਇਹ ਤਾਂ ਇਹ ਸਮਝਦੇ ਨੇ ਜਿਵੇਂ ਜਿਹੜੀ ਸੰਗਤ ਬੈਠੀ ਇਹਨੂੰ ਕੁਛ ਵੀ ਨਹੀਂ ਆਉਂਦਾ, ਸਾਨੂੰ ਹੀ ਆਉਂਦਾ। ਉਹ ਸਿਆਣਪ 'ਚ ਇੰਨੇ ਜ਼ਿਆਦਾ ਖਚਿਤ ਹੋ ਜਾਂਦੇ ਨੇ, ਉਹਨਾਂ ਨੂੰ ਪਰਮੇਸ਼ਰ ਵੀ ਤਿਆਗ ਦਿੰਦਾ, ਕਹਿੰਦਾ ਚੰਗਾ ਉੱਥੇ ਹੀ ਬੈਠੇ ਰਹੋ। ਫਿਰ ਜਿਵੇਂ ਰਾਜਾ ਜਨਕ ਦੀ ਸਾਖੀ ਆਈ, ਸਮੁੰਦਰ ਦੇ ਕਿਨਾਰੇ ਜਾਂ ਪਾਣੀ ਦੇ ਵਿੱਚ ਕਿਸੇ ਥਾਂ 'ਤੇ ਕੋਈ ਅਭਿਆਸੀ, ਪੁਰਾਣੇ ਜਿਹੜੇ ਹੁੰਦੇ ਸੀ ਸਿਰਫ ਪਾਣੀ 'ਚ ਖੜਨ ਵਾਲੇ, ਜਲ ਧਾਰੇ ਕਰਨ ਵਾਲੇ, ਉਹ ਕਿਸੇ ਨਦੀ 'ਚ ਖੜਾ ਹੋਣਾ ਜਾਂ ਸਮੁੰਦਰ 'ਚ, ਕੀ ਪਤਾ ਕਿੱਥੇ ਖੜਾ, 12 ਸਾਲ ਖੜਨਾ ਸੀ ਅਤੇ 11 ਸਾਲ ਹੋ ਗਏ। ਉਸ ਵਕਤ ਰਾਜਾ ਜਨਕ ਜੀ ਕਹਿਣ ਲੱਗੇ ਬਾਹਰ ਆ ਜਾਓ, ਤਪੱਸਿਆ ਪੂਰੀ ਹੋ ਗਈ ਤੁਹਾਡੀ। ਕਹਿੰਦੇ ਨਹੀਂ ਜੀ, 1 ਸਾਲ ਰਹਿੰਦਾ। ਕਹਿਣ ਲੱਗੇ ਨਹੀਂ, ਬਾਹਰ ਆ ਜਾਓ, ਅਸੀਂ ਕਹਿ ਰਹੇ ਹਾਂ, 1 ਸਾਲ ਦਾ ਫਲ ਅਸੀਂ ਦੇ ਦਿਆਂਗੇ, ਹੋ ਗਿਆ ਬਸ। ਜਿੰਨਾ ਤੈਨੂੰ 12 ਸਾਲਾਂ ਬਾਅਦ ਮਿਲਣਾ, ਮੈਂ 11 ਬਾਅਦ ਹੀ ਸਭ ਕੁਛ ਦੇ ਰਿਹਾ ਤੈਨੂੰ ਪਰਮਾਤਮਾ ਤੋਂ ਲੈ ਕੇ। ਕਹਿੰਦੇ ਨਹੀਂ, 12 ਬਾਅਦ ਹੀ ਆਊਂ। ਹੁਣ ਇਹ ਜਿਹੜਾ ਬਚਨ ਦੀ ਉਲੰਘਣਾ ਕਰਨੀ ਹੈ, ਇਹ ਸਾਰੇ ਇਹੀ ਕਰਦੇ। ਉਹ ਕਹਿੰਦੇ ਚੰਗਾ, ਫਿਰ ਪਾਣੀ ਦੇ ਹੀ ਜਾਨਵਰ ਬਣ ਜਾ, ਹੁਣ ਤੂੰ ਪਾਣੀ 'ਚ ਹੀ ਬੈਠਾ ਰਹਿ। ਉਹ ਮਗਰਮੱਛ ਬਣਿਆ ਫਿਰ। ਕਹਿੰਦਾ ਹੁਣ ਮੈਂ ਤਰੂੰਗਾ ਕਿਵੇਂ? ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਕਲਯੁਗ ਚ ਆਉਣਗੇ ਜਦੋਂ ਫੇਰ ਤਾਰਨਗੇ ਤੈਨੂੰ। ਸੋ ਇਸ ਕਰਕੇ ਜਿਹੜੇ ਤਾਹਾਂ ਟਿੱਲੇ ਚੜੇ, ਮਹਾਰਾਜ ਕਹਿੰਦੇ ਇੰਨਾ ਤਾਹਾਂ ਕਿੱਥੇ ਚੜੇ ਬੈਠੇ ਹੋ? ਕੱਲੀ ਫੋਕਟ ਗਿਆਨ ਨੂੰ ਲੈ ਕੇ, ਸਿਆਣਪ ਨੂੰ ਲੈ ਕੇ ਇੰਨਾ ਤਾਹਾਂ ਚੜੇ ਹੋ? ਇੰਨਾ ਤਾਂ ਤਾਹਾਂ ਨੂੰ ਨਹੀਂ ਜਾਣ ਨੂੰ ਕਿ ਮੈਂ ਤਾਂ ਥਾਂ ਨੂੰ ਜਾਣ ਨੂੰ ਕਿਹਾ ਸੀ ਨਿਮਰਤਾ ਵਾਲੇ ਪਾਸੇ ਨੂੰ, ਮੈਂ ਤਾਂ ਕਿਹਾ ਸੀ ਨੀਵਾਂ ਹੋ ਕੇ ਜਾਣਾ, ਨਿਮਰਤਾ ਰੱਖਣੀ ਹੈ। ਇਸ ਕਰਕੇ ਉਹ ਹੰਕਾਰ ਦੇ ਟਿੱਲੇ ਤੇ ਚੜ ਕੇ ਹੀ ਚੜ੍ਹਾਈਆਂ ਕਰ ਗਏ। ਬਸ ਉਹਨਾਂ ਨੇ ਸੰਗਤ ਵਿੱਚ ਆਉਣ ਦਾ ਯਤਨ ਨਹੀਂ ਕੀਤਾ, ਕਦੇ ਉਹਨਾਂ ਨੇ ਨਾਮ ਦਾ ਅਭਿਆਸ ਨਹੀਂ ਕੀਤਾ, ਝਗੜਾ ਹੀ ਕਰੀ ਜਾਂਦੇ ਨੇ, ਪੱਲੇ ਹੈ ਨਹੀਂ ਕੁਛ। ਇਸ ਕਰਕੇ ਕਹਿੰਦੇ ਨੇ ਕੂੜ ਲਿਖ ਹੈ ਤੈ ਕੂੜ ਕਮਾਵ ਹੈ, ਜਲ ਜਾਵ ਹੈ ਕੂੜ ਚਿੱਤ ਲਾਵਣਿਆ। ਉਹ ਝੂਠੇ ਲੇਖੇ ਨੂੰ ਲਿਖਦੇ ਨੇ ਤੇ ਕੂੜੇ ਧਨ ਨੂੰ ਕਮਾਉਂਦੇ ਨੇ। ਜੋ ਝੂਠ ਬੋਲਣ ਵਿੱਚ ਚਿੱਤ ਲਗਾਉਂਦੇ ਨੇ ਉਹ ਨਰਕ ਦੀ ਅੱਗ ਵਿੱਚ ਫਿਰ ਜਲ ਜਾਵੇ ਸੜ ਜਾਂਦੇ ਨੇ, ਪ੍ਰਤੱਖ ਵੀ ਵਿਸ਼ਿਆਂ ਦੀ ਅੱਗ ਵਿੱਚ ਸੜ ਜਾਂਦੇ ਨੇ। ਇਹ ਹੈ ਕਿ ਮਨ ਦੇ ਅੰਦਰ ਜਦੋਂ ਸ਼ਾਂਤੀ ਨਹੀਂ, ਨਾਮ ਕਰਕੇ ਟਿਕਾਓ ਨਹੀਂ ਬਣਿਆ ਹਾਲੇ, ਇਸੇ ਕਰਕੇ ਉਹਨਾਂ ਦੇ ਮਨ ਦੇ ਅੰਦਰ ਈਰਖਾ ਭਾਵਨਾ, ਦਵੈਸ਼ ਭਾਵਨਾ, ਤ੍ਰਿਸ਼ਨਾ, ਕਾਮ ਕ੍ਰੋਧ ਆਦਿਕ ਦੀ ਅੱਗ ਬਲਦੀ ਹੀ ਰਹਿੰਦੀ ਹੈ। ਇੱਥੋਂ ਅੱਗ ਵਿੱਚੋਂ ਕੱਢੇ ਤੇ ਉੱਪਰ ਫੇਰ ਅੱਗ ਵਿੱਚ, ਉੱਤੋਂ ਅੱਗ ਵਿੱਚੋਂ ਫੇਰ ਥੱਲੇ ਭੇਜੇ ਤਾਂ ਮਾਤਾ ਦੀ, ਫਿਰ ਉਧਰ ਦੀ ਅਗਨੀ ਵਿੱਚ ਫੇਰ, ਫਿਰ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਵਿੱਚ, ਫੇਰ ਅੱਗ ਵਿੱਚ। ਉਹ ਅੱਗ 'ਚ ਹੀ ਘੁੰਮੀ ਜਾਂਦੇ ਨੇ, ਉਹਨਾਂ ਨੂੰ ਸੋਝੀ ਨਹੀਂ ਪੈਂਦੀ ਕਿ ਅਸੀਂ ਅੱਗ 'ਚੋਂ ਬਾਹਰ ਆ ਜਾਈਏ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰ। ਜੋ ਗੁਰਮੁਖ ਸੱਚ ਹੀ ਸੱਚ ਦੇ ਵਿਚਾਰ ਲਿਖਦੇ ਨੇ, ਉਹ ਸੱਚੇ ਜਿਹੜੇ ਸੇਵਕ ਨੇ, ਉਹ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਨੇ, ਕਿਉਂਕਿ ਉਹ ਸੱਚ ਨੂੰ ਲਿਖਦੇ ਨੇ। ਉਹਨਾਂ ਕੋਲ ਕਲਮ ਵੀ, ਦਵਾਤ ਵੀ, ਸਭ ਸੱਚਾ ਹੀ ਸੱਚਾ ਹੈ। ਸੱਚ ਕਾਗਜ਼ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਉਹ ਪ੍ਰਤੱਖ ਜਿਹੜਾ ਕਾਗਜ਼ ਹੈ ਉਹਨਾਂ ਕੋਲ, ਕਲਮ ਹੈ, ਮਸਵਾਣੀ ਦਵਾਤ ਹੈ, ਉਹ ਵੀ ਸਫਲੀ ਹੈ। ਜਿਸ ਉੱਤੇ ਸੱਚ ਨਾਮ ਲਿਖਿਆ ਉਹ ਵੀ ਸਭ ਕੁਛ ਸਫਲਾ। ਕਹਿੰਦੇ ਨੇ ਅੰਤਰੀ ਭਾਵ ਦੇ ਅੰਦਰ ਕਿ ਉਹ ਹਿਰਦਾ ਰੂਪ ਕਾਗਜ਼, ਪ੍ਰੇਮ ਰੂਪ ਜਿਹੜੀ ਕਲਮ ਹੈ, ਅਤੇ ਸ਼ਰਧਾ ਵਿਸ਼ਿਸ਼ਟ ਜਿਹੜੀ ਬੁੱਧੀ ਰੂਪ ਮਸਵਾਣੀ ਦਵਾਤ ਹੈ, ਇਹ ਵੀ ਸਫਲ ਹੈ। ਜੋ ਸੱਚਾ ਨਾਮ ਜਪਦਾ, ਜੋ ਲਿਖਾਰੀ ਸੱਚ ਨੂੰ ਲਿਖਦਾ, ਉਹ ਸੱਚ ਸਰੂਪ ਵਿੱਚ ਸਮਾ ਜਾਂਦਾ। ਉਹਨਾਂ ਨੇ ਆਪਣੇ ਹੱਥਾਂ ਨੂੰ ਸਫਲੇ ਕੀਤਾ ਹੈ ਗੁਰਬਾਣੀ ਨੂੰ ਲਿਖ ਕੇ, ਉਚਾਰਨ ਕਰਕੇ। ਜਿਵੇਂ ਬਾਬਾ ਦੀਪ ਸਿੰਘ ਜੀ ਨੇ ਇੰਨੇ ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਤੋ ਇਸ ਕਰਕੇ ਉਹ ਸਫਲ ਹੀ ਹੋਏ ਨੇ। ਬਹੁਤ ਦੁਨੀਆ ਅੰਦਰ ਉਹਨਾਂ ਨੇ ਬਣਾ ਬਣਾ ਕੇ ਕੀਤਨੇ ਪੰਜ ਗ੍ਰੰਥੀਆਂ ਲਿਖ ਕੇ, ਨਿਤਨੇਮ ਦੇ ਪੋਥੀਆਂ ਲਿਖ ਕੇ ਵੰਡੀਆਂ। ਸੋ ਇਸੇ ਤਰ੍ਹਾਂ ਪੰਜ ਗ੍ਰੰਥੀ, ਦਸ ਗ੍ਰੰਥੀ, 22-12 ਭਗਤ ਬਾਣੀ, ਸੁੰਦਰ ਗੁਟਕੇ ਜਿਹੜੇ ਬਣਾਏ ਉਹਨਾਂ ਸਮਿਆਂ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚੇ। ਔਰ ਨਾਲ ਨਾਲ ਗੁਰਮੁਖ ਹਿਰਦੇ ਅੰਦਰ ਵੀ ਲਿਖਦੇ ਨੇ, ਜਿਵੇਂ ਮਹਾਰਾਜ ਤੀਜੇ ਪਾਤਸ਼ਾਹ ਸ਼ਬਦ ਆਇਆ ਸੀ ਪਿੱਛੇ ਜੇ, ਕਲਮ ਸਾਜਨੀ ਕਿਆ ਸਦਾਈਆ, ਹਿਰਦਾ ਹੀ ਲਿਖ ਲਿਓ। ਕਲਮ ਦਵਾਤ ਕੀ ਮੰਗਾਉਂਦੇ ਹੋ ਭਾਈ, ਹਿਰਦੇ 'ਚ ਹੀ ਲਿਖ ਲਓ ਇਹਨੂੰ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲੇਖੈ। ਹੁਣ ਮੇਰਾ ਵਾਹਿਗੁਰੂ ਤਾਂ ਅੰਦਰ ਹੀ ਬੈਠਾ ਹੈ। ਸਤਿਗੁਰੂ ਕਹਿੰਦੇ ਮੇਰਾ ਜੋ ਪਰਮੇਸ਼ਰ ਹੈ, ਜਿਹਨੂੰ ਮੈਂ ਆਪਣਾ ਕਹਿੰਦਾ, ਮੇਰਾ ਆਪਣਾ ਪਿਆਰਾ ਪਰਮੇਸ਼ਰ, ਉਹ ਤਾਂ ਅੰਦਰ ਬੈਠਾ ਹੋਇਆ ਸਾਰਿਆਂ ਨੂੰ ਵੇਖ ਰਿਹਾ, ਹਰੇਕ ਦੇ ਹਿਰਦੇ 'ਚ ਹੀ ਬੈਠਾ, ਹਰੇਕ ਦੀ ਅੱਖਾਂ ਦੇ ਵਿੱਚ ਉਹਦੀ ਜੋਤ ਹੈ। ਗੁਰਾਂ ਦੀ ਕਿਰਪਾ ਨਾਲ ਜਿਹਨੂੰ ਮਿਲਦਾ, ਉਸੇ ਮਨੁੱਖ ਨੂੰ ਲੇਖੇ ਵਿੱਚ ਪਾਉਂਦਾ, ਉਹੀ ਲੇਖੇ 'ਚ ਪੈਂਦਾ, ਉਹੀ ਸਫਲਾ ਹੁੰਦਾ, ਭਾਵ ਪ੍ਰਵਾਨ ਹੋ ਜਾਂਦਾ ਉਹ ਬੰਦਾ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਨਾਮ ਜਪਣ ਵਾਲੇ ਨੂੰ ਵਡਿਆਈ ਮਿਲਦੀ ਹੈ। ਵਡਿਆਈ ਜਿਹਨੂੰ ਲੋਕ ਲੱਭਦੇ ਫਿਰਦੇ ਨੇ, ਇੰਨੇ ਇੰਨੇ ਪੈਸੇ ਖਰਚਦੇ ਨੇ, ਮੇਰੀ ਵਡਿਆਈ ਵੱਡੀ ਹੋ ਜਾਵੇ, ਮੇਰੀ ਵਡਿਆਈ ਵੱਡੀ ਹੋ ਜਾਵੇ, ਪਰ ਪੂਰਿਆਂ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ, ਫਿਰ ਨਾਮ ਜਪਣ ਵਾਲੇ ਨੂੰ ਵਡਿਆਈ ਮਿਲਦੀ ਹੈ। ਦੁਨੀਆਂ ਵਿੱਚ ਇੰਨੀ ਵਡਿਆਈ ਹੋਰ ਕਿਸੇ ਨੂੰ ਨਹੀਂ ਮਿਲਦੀ। ਲੋਕ ਵਡਿਆਈ ਲਈ ਸਾਰੀ ਜ਼ਿੰਦਗੀ ਲਾ ਦਿੰਦੇ ਨੇ, ਬਹੁਤ ਕੁਛ ਕਰਦੇ ਨੇ, ਅਖਬਾਰਾਂ ਵਿੱਚ ਕਿਵੇਂ ਸੱਜ ਸੱਜ ਕੇ ਖੜ੍ਹਦੇ ਨੇ, ਇਹ ਬੜਾ ਸ਼ੌਂਕ ਹੈ ਹਰੇਕ ਨੂੰ ਅਖਬਾਰ ਵਿੱਚ ਸੱਜ ਕੇ। ਚਲੋ ਇੱਕ ਤਾਂ ਬੰਦਾ ਕੋਈ ਵਿਸ਼ੇਸ਼ ਕਾਰਜ ਕਰ ਰਿਹਾ, ਕੋਈ ਕਿਸੇ ਫੰਕਸ਼ਨ 'ਤੇ ਖੜ੍ਹਾ, ਕੋਈ ਬੋਲ ਰਿਹਾ, ਜਾਂ ਕਿਸੇ ਦੀ ਕੋਈ ਵਿਸ਼ੇਸ਼ ਇੰਟਰਵਿਊ ਆ ਰਹੀ ਹੈ, ਉਹ ਤਾਂ ਅਲੱਗ ਜਿਹੀ ਗੱਲ ਹੈ। ਇੱਕ ਉਈ ਲਾਈਨਾਂ ਲਾ ਲਾ ਕੇ ਖੜ੍ਹ ਕੇ ਸਿਰਫ ਫੋਟੋ ਹੀ ਖਿਚਾਉਣ, ਵੀ ਮੇਰੀ ਅਖਬਾਰ 'ਚ ਫੋਟੋ ਆ ਜਾਵੇ, ਇਹ ਵਡਿਆਈ ਰੱਬ ਨੂੰ ਨਹੀਂ ਪਾਉਂਦੀ। ਰੱਬ ਨੂੰ ਪਾਉਂਦੀ ਹੈ ਨਾਮ ਦੀ ਵਡਿਆਈ। ਨਾਮ ਜਪਣ ਵਾਲੇ ਭਾਵੇਂ ਗੁਪਤ ਬੈਠ ਜਾਣ ਪਹਾੜਾਂ ਜੰਗਲਾਂ 'ਚ, ਉਹਨਾਂ ਦੀ ਵਡਿਆਈ ਫੇਰ ਵੀ ਹੋ ਜਾਂਦੀ ਹੈ। ਨਿਰਯਤਨ ਹੀ ਵਡਿਆਈ ਨਾਮ ਕਰਵਾ ਦਿੰਦਾ। ਜਿੱਥੇ ਮਰਜ਼ੀ ਕੋਈ ਬੈਠ ਜਾਵੇ, ਉੱਥੋਂ ਹੀ ਵਡਿਆਈ ਹੋ ਜਾਂਦੀ ਉਹਨਾਂ ਜੀਵਾਂ ਦੀ।